ਇੰਤਜ਼ਾਰ ਕਰਦਿਆਂ ਫਿਰ ਆਖਰ ਇੱਕ ਹੋਰ ਦਿਨ ਆ ਗਿਆ। ਇੱਕ ਘੋੜ ਸਵਾਰ ਆਇਆ ਡਰੋਲੀ ਵਿੱਚ ਤੇ ਇਹ ਖਬਰ ਲਿਆਇਆ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮੱਤੇ ਤੋਂ ਆ ਰਹੇ ਡਰੋਲੀ ਦੇ ਨੇੜੇ ਪੁੱਜ ਗਏ। ਸਾਰੇ ਪਰਿਵਾਰ ਨੇ ਖਬਰ ਸੁਣੀ ਤੇ ਸਾਰੇ ਆਨੰਦ ਨਾਲ ਭਰ ਗਏ। ਸਾਰੇ ਪਿੰਡ ਨੇ ਖਬਰ ਸੁਣੀ ਤੇ ਸਾਰੇ ਚਾਅ ਨਾਲ ਭਰ ਗਏ। ਸਾਈਂ ਦਾਸ ਨੇ ਕਿਸ ਤਰ੍ਹਾਂ ਸੁਣੀ? ਜਿਉਂ ਚਾਤ੍ਰਿਕ ਚਾਹੈ ਬੂੰਦ ਕੋ ਤੈਸ ਦਰਸ ਕੀ ਚਾਹ, ਪ੍ਰੇਮ ਮਗਨ ਠਾਡੋ ਬਹਿਓ ਮਨ ਮੈਂ ਧਾਰ ਉਮਾਹ। ਉਸੇ ਵੇਲੇ ਉੱਠ ਕੇ ਤੁਰ ਪਿਆ ਜਿਵੇਂ ਕੋਈ ਨਸ਼ਾ ਚੜ੍ਹ ਰਿਹਾ ਹੋ। ਕਦੇ ਨੈਣਾਂ ਤੋਂ ਨੀਰ ਡਲਕਦਾ, ਕਦੇ ਉਤਾਵਲਾ ਹੁੰਦਾ, ਕਦੇ ਰੁਕਦਾ, ਕਦੇ ਡਿੱਗਦਾ, ਕਦੇ ਤੁਰਦਾ, ਅੱਗੇ ਅੱਗੇ ਜਾਂਦਾ, ਸੜਕ ਉੱਤੇ ਇੱਕ ਥਾਂ ਤੇ ਬਹਿ ਗਿਆ ਜਿਵੇਂ ਸਾਰੀ ਸੁੱਧ ਵਿਸਰ ਗਈ। ਇੱਧਰ ਨਗਰ ਦੇ ਲੋਕ ਤਿਆਰ ਹੋਏ, ਕੜਾ ਪ੍ਰਸ਼ਾਦ ਨਾਲ ਲਿਆ ਤੇ ਕੀਰਤਨ ਕਰਕੇ ਸ਼ਬਦ ਪੜਦੇ ਪ੍ਰੇਮ ਨਾਲ ਤੁਰ ਪਏ। ਘਰ ਵਿੱਚ ਬੀਬੀ ਰਾਮੋ ਜੀ ਉਹਨਾਂ ਦੇ ਸੁੱਖ ਸਮਾਣ ਦੀ ਤਿਆਰੀ ਵਿੱਚ ਲੱਗ ਪਏ। ਸੰਗਤਾਂ ਵਾਸਤੇ ਦਰੀਆਂ ਵਿਛਾਈਆਂ, ਇਸ਼ਨਾਨ ਅਤੇ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ। ਮਾਤਾ ਗੰਗਾ ਜੀ ਨੂੰ ਘਰ ਵਿੱਚ ਠਹਿਰਨਾ ਔਖਾ ਹੋ ਗਿਆ। ਉਤਾਵਲੇ ਚਿੱਤ ਨੂੰ ਰੋਕਦੇ ਪਰ ਅੰਤ ਗੁਰਦੁਆਰੇ ਵੱਲ ਤੁਰ ਪਏ। ਉਧਰ ਪ੍ਰੇਮ ਦੀ ਇਸ ਖਿੱਚ ਦੇ ਅੱਗੇ ਸਤਿਗੁਰੂ ਜੀ ਘੋੜੇ ਨੂੰ ਭਜਾਈ ਆ ਰਹੇ ਸਨ ਕਿ ਅਚਾਨਕ ਸੜਕ ਦੇ ਕਿਨਾਰੇ ਪਿਆਰੇ ਦੀ ਲਿਵਲੀਨ ਮੂਰਤੀ ਕਿਸੇ ਪ੍ਰੇਮ ਦੇ ਰੰਗ ਵਿੱਚ ਰੱਤੀ ਬੈਠੀ ਆਪ ਨੂੰ ਦਿਸ ਪਈ। ਘੋੜੇ ਦੀ ਵਾਗ ਖਿੱਚੀ ਹੇਠਾਂ ਉਤਰੇ ਤੇ ਧਿਆਨ ਮਗਨ ਸਾਈਂ ਦਾਸ ਪਾਸ ਆ ਖਲੋਤੇ। ਕਿਰਪਾ ਤੇ ਪ੍ਰੇਮ ਦੀ ਨਿਗਾਹ ਨਾਲ ਵੇਖਦੇ ਹੋਇਆਂ ਪਿਆਰ ਨਾਲ ਕਹਿਣ ਲੱਗੇ, ਉੱਠੋ ਪਿਆਰੇ ਜੀਓ, ਪਰ ਸੁਣੇ ਕੌਣ? ਉਸ ਦੇ ਇਸ ਰੰਗ ਵਿੱਚ ਗੁਰੂ ਜੀ ਆਪ ਰਸੀਏ ਹੋ ਗਏ ਤੇ ਨੈਣਾ ਵਿੱਚ ਜਲ ਭਰ ਆਇਆ। ਸਾਈਂ ਦਾਸ ਪਿਆਰੇ ਦੇ ਧਿਆਨ ਵਿੱਚ ਰੂਪ ਵਿੱਚ ਲੀਨ ਹੈ। ਸ੍ਰੀ ਗੁਰੂ ਜੀ ਨੇ ਉਸ ਰੂਪ ਵਿੱਚ ਹੋ ਕੇ ਆਖਿਆ, ਉੱਠੋ, ਤੇ ਫਿਰ ਸਾਈਂ ਦਾਸ ਨੂੰ ਗੱਲ ਨਾਲ ਲਾ ਲਿਆ। ਤ੍ਰਿਪਕ ਕੇ ਸਾਈਂ ਦਾਸ ਦੇ ਨੈਣ ਖੁੱਲੇ ਜਿਵੇਂ ਕੋਈ ਸੁੱਤਾ ਜਾਗਦਾ, ਆਪਣੇ ਆਪ ਨੂੰ ਪਿਆਰੇ ਦੀ ਗਲਵਕੜੀ ਵਿੱਚ ਵੇਖਦੇ ਨੇ ਤੇ ਅਰਸ਼ਾਂ ਵਿੱਚ ਮਾਨੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਂਵਾਕ ਦੀ ਗੁੰਜਾਰ ਪੈ ਰਹੀ, ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ, ਹਰ ਲੋਚਾ ਪੂਰਨ ਮੇਰੀ ਆ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲੈ ਹੋ ਮਿਲਾਏ ਜੀ। ਭਾਈ ਸਾਈਂ ਦਾਸ ਚਰਨੀ ਢਹਿ ਪੈਂਦਾ ਤੇ ਸਤਿਗੁਰੂ ਜੀ ਉਸ ਨੂੰ ਗੱਲ ਨਾਲ ਲਾ ਲੈਂਦੇ ਨੇ। ਭਾਈ ਸਾਈਂ ਦਾਸ ਫਿਰ ਸਤਿਗੁਰੂ ਦੇ ਚਰਨਾਂ ਤੇ ਢਹਿ ਪੈਂਦਾ ਤੇ ਸਤਿਗੁਰੂ ਫਿਰ ਗੱਲ ਨਾਲ ਲਾ ਲੈਂਦੇ ਨੇ। ਭਾਈ ਸਾਈਂ ਦਾਸ ਤਰ ਗਿਆ। ਗੁਰੂ ਦਾ ਪਿਆਰਾ ਸਿੱਖ, ਉਹ ਸਿੱਖ ਜਿਸ ਨੂੰ ਸਤਿਗੁਰੂ ਪਿਆਰ ਕਰਦਾ, ਜਿਸ ਨੂੰ ਸਤਿਗੁਰੂ ਨਦਰ ਨਿਹਾਲ ਕਰਦਾ। ਸਭ ਤੋਂ ਵੱਡੇ ਭਾਗ ਸਿੱਖ ਦੇ ਹੋ ਗਏ ਜੋ ਸਤਿਗੁਰੂ ਦੇ ਪ੍ਰੇਮ ਵਿੱਚ ਸਮਾ ਕੇ ਉਸ ਦੇ ਆਤਮਾ ਤੋਂ ਜਨਮ ਪਾ ਕੇ ਆਤਮਜ ਹੋ ਗਿਆ, ਜੋ ਰੂਹ ਵਿੱਚ ਲੀਨ ਹੋ ਕੇ ਰੂਹ ਤੋਂ ਉਪਜੇ, ਕਿਉਂ ਨਾ ਉਸ ਦੇ ਭਾਗ ਸਭ ਤੋਂ ਵੱਡੇ ਹੋਣ। ਸਤਿਗੁਰੂ ਜੀ ਸਹਿਜ ਨਾਲ ਤੁਰ ਪਏ। ਭਾਈ ਸਾਈਂ ਦਾਸ ਦੀ ਬਾਂਹ ਫੜੀ ਹੋਈ ਨੇ, ਮਗਰ ਘੋੜਾ ਆਪੇ ਤੁਰਿਆ ਆ ਰਿਹਾ। ਮਿੱਠੇ ਮਿੱਠੇ ਰਸ ਭਿੰਨੇ ਪਿਆਰ ਦੇ ਸ਼ਬਦ ਗਾਏ ਜਾ ਰਹੇ ਨੇ ਤੇ ਸੁਰਤਾਂ ਦਾ ਪਿਆਰ ਸੰਗਮ ਹੋ ਰਿਹਾ। ਪਤਾ ਨਹੀਂ ਕਿੰਨਾ ਪੈਂਡਾ ਇਸ ਤਰ੍ਹਾਂ ਲੰਘ ਹੈ। ਤਦੋਂ ਪਤਾ ਲੱਗਾ ਜਦੋਂ ਸ਼ਬਦਾਂ ਦੀ ਘਣਘੋਰ ਆਵਾਜ਼ ਆਈ। ਸੰਗਤ ਡਰੌਲੀ ਦੀ ਪ੍ਰਸ਼ਾਦ ਲੈ ਕੇ ਮਿਲੀ। ਹੁਣ ਸਾਈਂ ਦਾਸ ਜੀ ਨੂੰ ਪੂਰੀ ਹੋਸ਼ ਆਈ ਕਿ ਸਤਿਗੁਰੂ ਜੀ ਆ ਗਏ ਨੇ। ਸੰਗਤ ਲੈਣ ਲਈ ਪਹੁੰਚ ਗਈ। ਮੈਂ ਨਾ ਲੈਣ ਵਾਲਿਆਂ ਵਿੱਚ ਆਦਰ ਨਾਲ ਹਿੱਸਾ ਲਿਆ, ਨਾ ਨਾਲ ਆਇਆਂ ਦੀ ਸੇਵਾ ਕੀਤੀ। ਦਿਲ ਦੀ ਖਿੱਚ ਮੈਨੂੰ ਕਿੱਥੇ ਲੈ ਗਈ? ਪਰ ਸਾਈਂ ਦਾਸ, ਇਹਾ ਹੀ ਉਹ ਸ਼ੁਭ ਰਾਹ ਸੀ ਜਿਹੜਾ ਤੇਰੇ ਪੈਰਾਂ ਨੇ ਤੈਨੂੰ ਦੱਸੇ ਬਿਨਾਂ ਫੜ ਲਿਆ। ਪਿਆਰ ਦੀ ਖਿੱਚ ਵੱਜੇ, ਆਪਣਾ ਆਪਾ ਪਿਆਰੇ ਵਿੱਚ ਤੇ ਉਸ ਦੀ ਖਿੱਚ ਵਿੱਚ ਮਗਨ ਹੋ ਜਾਏ। ਸੰਗਤ ਵਿੱਚ ਪ੍ਰੇਮੀਆਂ ਤੇ ਨਾਮ ਰਸੀਆਂ ਦੀ ਪਿਆਰ ਲਹਿਰ ਸ਼ਬਦ ਗੁੰਜਾਰ ਨਾਲ ਵਾਯੂਮੰਡਲ ਸੁਹਾਵਣਾ ਕਰ ਰਹੀ ਸੀ। ਹੁਣ ਸੰਗਤ ਪ੍ਰਸ਼ਾਦ ਲੈ ਕੇ ਖੜੀ ਹੋ ਗਈ। ਸਾਰਿਆਂ ਨੇ ਮੱਥਾ ਟੇਕਿਆ। ਇੱਕ ਪ੍ਰੇਮੀ ਗੁਰੂ ਜੀ ਦੇ ਸਨਮੁਖ ਖੜੋ ਕੇ ਅਰਦਾਸ ਕਰਨ ਲੱਗਾ। ਪ੍ਰਸ਼ਾਦ ਆਪ ਜੀ ਦੀ ਭੇਟਾ ਹੋਇਆ, ਸਤਿਗੁਰੂ ਦੀ ਭੇਟਾ। ਹਾਂ, ਚਿਰੀ ਵਿਛੁੰਨੇ ਸਾਹਮਣੇ ਖੜੇ ਹੱਸਦੇ ਰਸਦੇ ਸਤਿਗੁਰੂ ਦੀ ਭੇਟਾ ਹੋਇਆ, ਰਸਨੀ ਲਾਇਕ ਹੋਇਆ। ਫਿਰ ਸਾਧ ਸੰਗਤ ਵਿੱਚ ਵਰਤਿਆ, ਸਭ ਨੇ ਪ੍ਰੇਮ ਨਾਲ ਛਕਿਆ ਤੇ ਸ਼ੁਕਰ ਕੀਤਾ। ਇਹਦੇ ਨੂੰ ਸਤਿਗੁਰੂ ਦੇ ਨਾਲ ਦੀ ਸੰਗਤ ਤੇ ਸੂਰਮੇ ਜਿਹੜੇ ਪਿੱਛੇ ਰਹਿ ਗਏ ਸਨ ਉਹ ਵੀ ਆ ਗਏ, ਉਹਨਾਂ ਵਿੱਚ ਵੀ ਪ੍ਰਸ਼ਾਦ ਵਰਤਾਇਆ। ਇਸ ਤੋਂ ਮਗਰੋਂ ਸਤਿਗੁਰੂ ਜੀ ਨੇ ਸਿੱਧਾ ਧਰਮਸ਼ਾਲਾ ਵੱਲ ਨੂੰ ਰੁੱਖ ਕੀਤਾ। ਇੱਥੇ ਸਾਰੀ ਸੰਗਤ ਮਾਈ ਭਾਈ ਇਕੱਠੇ ਸਨ ਤੇ ਇੱਥੇ ਹੀ ਮਾਤਾ ਗੰਗਾ ਦੇ ਡਾਢੇ ਪਿਆਰ ਵਾਲੇ ਹਿਰਦੇ ਨਾਲ ਉਡੀਕ ਹੋ ਰਹੀ ਸੀ। ਸਤਿਗੁਰੂ, ਗੁਰੂ ਪੁੱਤਰ ਤੇ ਪਰਮ ਪਿਆਰੇ ਪੁੱਤਰ ਦੀ ਉਡੀਕ ਵਿੱਚ ਮਾਤਾ ਬੇਬਲ ਹੋ ਰਹੀ ਸੀ। ਆਉਂਦਿਆਂ ਸਾਰ ਪੁੱਤਰ ਨੂੰ ਗਲ ਨਾਲ ਲਾਇਆ। ਸਾਹਿਬ ਜੀ ਪੈਰਾਂ ਵੱਲ ਝੁਕੇ ਪਰ ਮਾਤਾ ਨੇ ਪਿਆਰਾ ਸੀਸ ਹੱਥਾਂ ਨੂੰ ਛੁਆਉਂਦਿਆਂ ਗਲ ਨਾਲ ਲਾਇਆ, ਮੱਥਾ ਚੁੰਮਿਆ ਤੇ ਹਿਰਦੇ ਤੋਂ ਗੁਰੂ ਭਾਵਨਾ ਵਿੱਚ ਆਏ ਡਾਢੇ ਅਦਬ ਵਾਲੇ ਭਾਵ ਨਾਲ ਆਦਰ ਦਿੱਤਾ। ਫਿਰ ਮਾਂ ਭਾਵ ਨਾਲ ਅਸੀਸਾਂ ਦਿੱਤੀਆਂ, ਪੱਲੇ ਨਾਲ ਭਰਵੱਟਿਆਂ ਤੋਂ ਗਰਦ ਝਾੜੀ, ਸਦਕੇ ਵਾਰੀ ਤੇ ਘੋਲੀ ਹੋਈ। ਜਦੋਂ ਪ੍ਰੇਮ ਦੀ ਚੁੱਪ ਭਾਵਨਾ ਆਪਣੇ ਪਿਆਰੇ ਨੂੰ ਆਦਰ ਦੇ ਚੁੱਕੀ ਤਾਂ ਜ਼ੁਬਾਨ ਖੁੱਲੀ, ਸਫ਼ਰ ਦੀ ਸੁੱਖ ਸਾਂਦ ਪੁੱਛੀ ਤੇ ਸੁਣ ਕੇ ਪ੍ਰਸੰਨ ਹੋਈ। ਹੁਣ ਆਪ ਜੀ ਖੜੇ ਹੋ ਗਏ, ਮਾਤਾ ਜੀ ਤੋਂ ਆਗਿਆ ਮੰਗੀ, ਪਰ ਉਹ ਨਾਲ ਹੋ ਤੁਰੇ। ਸਾਈਂ ਦਾਸ ਵੱਲ ਵੇਖੋ, ਉਹ ਤੇ ਸਿਰ ਨਿਵਾ ਕੇ ਖੜਾ ਸੀ, ਹੱਥ ਜੁੜੇ ਸਨ, ਲੱਕ ਨਾਲ ਦੁਪੱਟਾ ਬੱਝਿਆ, ਮੱਥੇ ਤੇ ਨਾਮ ਦੀ ਚਮਕ ਤੇ ਨੈਣਾਂ ਵਿੱਚ ਲਿਵ ਲੱਗੀ ਹੋਈ। ਸਤਿਗੁਰੂ ਜੀ ਤੱਕ ਕੇ ਹੱਸੇ ਤੇ ਬੋਲੇ, ਚੱਲੋ ਭਾਈ ਸਾਈਂ ਦਾਸ ਜੀ। ਸਤਿਗੁਰੂ ਜੀ ਇਹ ਕਹਿ ਕੇ ਤੁਰ ਪਏ ਤੇ ਸਾਈਂ ਦਾਸ ਨਾਲ ਹੋ ਤੁਰਿਆ। ਸਤਿਗੁਰੂ ਦਾ ਪਰਿਵਾਰ ਨਵੇਂ ਰਚੇ ਘਰ ਵਿੱਚ ਸੀ, ਰਾਮੋ ਦਲੀਜ਼ਾਂ ਵਿੱਚ ਖੜੀ ਰਾਹ ਤੱਕ ਰਹੀ ਸੀ। ਨੈਣਾਂ ਦੇ ਛਮਾ ਛਮ ਭਰੇ ਹੰਝੂ ਉਸ ਮਹਿਲ ਦੀਆਂ ਦਲੀਜ਼ਾਂ ਤੇ ਮਨੋ ਤੇਲ ਚੋ ਰਹੇ ਸਨ। ਰਾਮੋ ਦੀ ਆਪਣੀ ਪਿਆਰੀ ਪਿਆਰ ਭਰੀ ਸੂਰਤ ਬੂਹੇ ਦੇ ਪੱਤਰਾਂ ਦੇ ਬੰਧਨਵਾਰ ਵਿੱਚ ਇੱਕ ਸ਼ਿੰਗਾਰ ਬਣ ਰਹੀ ਸੀ। ਜੀ ਆਇਆਂ ਕਰਨ ਨੂੰ ਆਰਤੀ ਉਤਾਰਨ ਦਾ ਸਮਾਨ ਜਾਂ ਪਿਆਰ ਦੇ ਹੜ ਵਿੱਚ ਕਿਸ ਨੂੰ ਯਾਦ ਸੀ। ਹਿਰਦੇ ਦਾ ਪ੍ਰੇਮ ਤਰੰਗ ਆਰਤੀ ਕਰ ਰਿਹਾ ਸੀ ਕਿ ਸ਼ੁਕਰ ਹੈ ਮੇਰੇ ਹਿਰਦੇ ਦੀ ਹਾਲਤ ਦਾ ਜਾਣੂ ਮੇਰਾ ਹਮਰਾਜ, ਮੇਰਾ ਸਤਿਗੁਰੂ ਆ ਪਹੁੰਚੇ। ਇੱਕ ਪਲ ਕਿਤੇ ਘਰ ਵੱਲ ਤੱਕੇ ਤੇ ਬੋਲੇ, ਮੇਰੇ ਸਤਿਗੁਰੂ ਆਖਣ ਲੱਗੇ, ਸੇ ਅਸਥਲ ਸੋਇਨ ਚੌਬਾਰੇ, ਸੇ ਅਸਥਲ ਸੋਇਨ ਚੌਬਾਰੇ। ਫਿਰ ਅੱਗੇ ਵਧੇ, ਧੰਨ ਗੁਰੂ ਨਾਨਕ ਮੂੰਹ ਵਿੱਚੋਂ ਨਿਕਲਿਆ, ਦਲੀਜ਼ਾਂ ਵਿੱਚ ਪੈਰ ਧਰਿਆ, ਇੱਕ ਪੈਰ ਅੰਦਰ ਸੀ ਤੇ ਇੱਕ ਬਾਹਰ, ਕਿ ਰਾਮੋ ਤੇ ਸਾਈਂ ਦਾਸ ਗੁਰੂ ਦੇ ਇੱਕ ਇੱਕ ਚਰਨ ਨਾਲ ਬੇਬਲ ਹੋ ਕੇ ਲਿਪਟ ਗਏ ਤੇ ਰਸ ਵਿੱਚ ਰੰਗੇ ਗਏ। ਇਸ ਸੁੱਖ ਤੇ ਆਨੰਦ, ਇਸ ਭਗਤੀ ਯੋਗ, ਪ੍ਰੇਮ ਯੋਗ ਵਿੱਚ ਭਾਗ ਭਰੀ ਛਿਨ ਉਹ ਸਮਾਂ ਜੋ ਕਾਲ ਤੋਂ ਪਰੇ ਹੈ ਤੇ ਪਿਆਰੇ ਨਾਲ ਮਿਲ ਦਿੰਦਾ। ਸਤਿਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਅਸੀਸ ਦਿੱਤੀ, ਆਖਿਓ ਨੇ ਧੰਨ ਸਿੱਖੀ ਨਿਹਾਲ। ਗੁਰੂ ਜੀ ਧੰਨ ਸਿੱਖੀ ਆਖਦਿਆਂ ਅੱਗੇ ਵਧੇ ਤੇ ਆਪ ਹੀ ਆਪਣੇ ਲਈ ਡੱਠੇ ਪਲੰਘ ਤੇ ਜਾ ਬਿਰਾਦੇ। ਇੱਕ ਵਾਰ ਫਿਰ ਬੀਬੀ ਰਾਮੋ ਤੇ ਭਾਈ ਸਾਈਂ ਦਾਸ ਨੇ ਗੁਰੂ ਦੇ ਚਰਨ ਪਰਸੇ ਮਸਤਕ ਸਫਲ ਕੀਤਾ। ਗੁਰੂ ਦੇ ਚਰਨ ਕਮਲ ਆਪਣੇ ਪ੍ਰੇਮ ਦੇ ਹੰਝੂਆਂ ਨਾਲ ਧੋ ਦਿੱਤੇ। ਫਿਰ ਬੀਬੀ ਰਾਮੋ ਉੱਠੀ ਤੇ ਛੇਤੀ ਨਾਲ ਜਾ ਕੇ ਗੁਰੂ ਦੇ ਪਰਿਵਾਰ ਨੂੰ ਆਪਣੀ ਭੈਣ ਨੂੰ ਨਾਲ ਲੈ ਆਈ ਤੇ ਗੁਰੂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਸਾਰਿਆਂ ਨੇ। ਸਾਰਿਆਂ ਦੇ ਦਾਤੇ ਸਤਿਗੁਰੂ ਜੀ ਨੇ ਆਸ਼ੀਰਵਾਦ ਦਿੱਤੀ। ਸੁੱਖ ਸਾਂਦ ਪੁੱਛੀ, ਮਿਹਰ ਨਾਲ ਨਿਹਾਲ ਕੀਤਾ। ਰਾਮੋ ਲੰਗਰ ਵੱਲ ਚਲੀ ਗਈ। ਸਾਈਂ ਦਾਸ ਨੇ ਇਸ਼ਨਾਨ ਦੀ ਤਿਆਰੀ ਕਰਵਾਈ ਤੇ ਸੰਗਤ ਸਾਰੀ ਆ ਜੁੜੀ। ਇਸ ਤਰ੍ਹਾਂ ਸਮਝੋ ਪਾਪਮਈ ਧਰਤੀ ਉੱਤੇ ਮਿਹਰਾਂ ਵਾਲੇ ਸਤਿਗੁਰੂ ਅੱਜ ਸੁਭਾਏਮਾਨ ਹੋ ਰਹੇ ਨੇ। ਹਰੇਕ ਸਿੱਖ ਆ ਕੇ ਮੱਥਾ ਟੇਕਦਾ ਤੇ ਆਪਣਾ ਪਿਆਰ ਅਰਪਣ ਕਰਦਾ। ਮੇਰੇ ਦਾਤੇ ਸਤਿਗੁਰੂ ਨੇ ਅੱਜ ਪਤਾ ਨਹੀਂ ਕਿੰਨਿਆਂ ਨੂੰ ਨਿਵਾਜ ਦਿੱਤਾ, ਕਿੰਨਿਆਂ ਦਾ ਉਧਾਰ ਕਰ ਦਿੱਤਾ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੇ ਏਕ ਕਣੀ। ਧਨ ਜੀਵਾਲਣ ਹਾਰ ਸਤਿਗੁਰੂ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ। ਅੱਜ ਜੀ ਦਾਨ ਦੇਣ ਵਾਲੇ ਸਤਿਗੁਰੂ ਜੀ ਨੇ ਕਿੰਨਿਆਂ ਨੂੰ ਜੀ ਦਾਨ ਦੇ ਕੇ ਭਗਤੀ ਵਿੱਚ ਜੀਵਾੜ ਲਿਆ। ਧਨ ਸਨ ਉਹ ਜੀਵ ਜਿਨ੍ਹਾਂ ਨੂੰ ਸਤਿਗੁਰੂ ਤੋਂ ਅੱਜ ਨਾਮ ਦੀ ਦਾਤ ਮਿਲੀ। ਆਓ ਸਤਿਗੁਰੂ ਦੀ ਸ਼ਰਨ ਲਈ, ਛੱਡੀਏ ਹਉਮੈ ਦੀ ਟੇਕ। ਸਮਝਦੇ ਗੋਰਖ ਧੰਦੇ ਚਤਰ ਤੇ ਕਰਦੇ ਨੇ, ਪਰ ਕਲਿਆਣ ਤੇ ਸਿਮਰਨ ਕਰਨ ਵਿੱਚ ਹਰ ਬਿਸਰਤ ਸਦਾ ਖੁਆਰੀ ਹੈ। ਹਾਂ, ਸਤਿਗੁਰੂ ਦੀ ਵਾਹਿਗੁਰੂ ਦੀ ਯਾਦ ਵਿੱਚ ਹੀ ਸੁੱਖ ਹੈ। ਸਾਈਂ ਦੀ ਯਾਦ ਵਿੱਚ ਜੀਏ, ਉਠਤ ਬੈਠਤ ਸੋਵਤ ਨਾਮ ਵਿੱਚ ਰਹੀਏ, ਦਮ ਦਮ ਸਾਈਂ ਨੂੰ ਸੰਭਾਲੀਏ। ਜਾਗੋ ਭਾਈ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਇਹ ਸੀ ਪ੍ਰਵੇਸ਼ ਸਾਈਂ ਦਾਸ ਦੇ ਘਰ ਵਿੱਚ, ਜੋ ਸਾਈਂ ਦਾਸ ਦੇ ਮਕਾਨ ਵਿੱਚ ਹੋਈ। ਸਾਈਂ ਦਾਸ ਕਦੋਂ ਘਰ ਬਣਾਉਂਦਾ ਸੀ? ਇਹ ਤੇ ਸਤਿਗੁਰੂ ਦੇ ਚਰਨ ਪਾਉਣ ਲਈ ਬਣਾਇਆ ਸੀ। ਇਹ ਘਰ ਤੇ ਦਾਤੇ ਲਈ ਰਚਿਆ ਸੀ। ਆਪ ਸੇਵਕ ਹੋ ਕੇ ਆਇਆ ਸੀ ਤੇ ਲੰਗਰ ਕਾਹਦਾ ਲਾਇਆ, ਦਾਨ ਕਾਹਦਾ ਹੋਇਆ? ਹਨੇਕ ਜੀਵ ਜੀ ਦਾਨ ਪਾ ਗਏ। ਖੁਸ਼ੀਆਂ ਵਿੱਚ ਆਏ ਸਤਿਗੁਰੂ ਨੇ ਰੱਬੀ ਖਜ਼ਾਨਾ ਲੁਟਾਇਆ ਤੇ ਹਰੇਕ ਆਉਂਦੇ ਨੂੰ ਜੀ ਦਾਨ ਦੇ ਕੇ ਸਿਮਰਨ ਵਿੱਚ ਜੀਵਾ ਦਿੱਤਾ। ਇੰਨੀ ਦੇਰ ਨੂੰ ਲੰਗਰ ਤਿਆਰ ਹੋ ਗਿਆ। ਸਤਿਗੁਰੂ ਜੀ ਇਸ਼ਨਾਨ ਕਰਕੇ ਚੌਂਕੀ ਤੇ ਆ ਬੈਠੇ। ਸਭ ਜੀਵਾਂ ਦੀਆਂ ਪੰਗਤਾਂ ਲੱਗ ਗਈਆਂ ਤੇ ਪ੍ਰਸ਼ਾਦ ਸਭ ਅੱਗੇ ਪਰੋਸਿਆ ਗਿਆ। ਦਾਤੇ ਸਤਿਗੁਰੂ ਨੇ ਆਪ ਛਕਿਆ। ਰਾਮੋ ਤੇ ਭਾਈ ਸਾਈਂ ਦਾਸ ਪਾਸ ਬੈਠੇ ਛਕਾ ਰਹੇ। ਸਾਈਂ ਦਾਸ ਜੀ ਪੱਖਾ ਚੱਲਦੇ ਨੇ, ਕੋਈ ਭੋਜਨ ਅੱਗੇ ਧਰਦੇ ਨੇ, ਹੁਣ ਖੁਸ਼ ਹੁੰਦੇ ਨੇ, ਫਿਰ ਨੈਣ ਭਰ ਲੈਂਦੇ ਨੇ। ਰਿਸ਼ਤੇਦਾਰੀ ਵਾਲਾ ਮਾਣ ਨਹੀਂ ਹੈਗਾ। ਗੁਰੂ ਦੇ ਦਰਸ਼ਨ ਕਰਕੇ ਨਿਹਾਲ ਨਿਹਾਲ ਹੋ ਰਹੇ। ਹਿਰਦਾ ਨਿਰਮਲ ਹੈ ਤੇ ਪ੍ਰੇਮ ਵਿੱਚ ਭਰਿਆ ਹੋਇਆ। ਪ੍ਰਸ਼ਾਦ ਛਕ ਕੇ ਗੁਰੂ ਜੀ ਨੇ ਠੰਡਾ ਜਲ ਪੀਤਾ, ਹੱਥ ਧੋਤੇ। ਰੁਮਾਲ ਹੱਥ ਪੂੰਝਣ ਲਈ ਸਾਈਂ ਦਾਸ ਨੇ ਅੱਗੇ ਕੀਤਾ ਤਾਂ ਸਤਿਗੁਰੂ ਜੀ ਇੱਕ ਅਸਚਰਜ ਪਿਆਰ ਤੇ ਮਿਹਰ ਵਿੱਚ ਆਏ ਤੇ ਬੜੇ ਪਿਆਰ ਨਾਲ ਬਚਨ ਕੀਤੇ ਉਹਨੇ, ਤੂੰ ਮੈਨੂੰ ਬਹੁਤ ਪ੍ਰਸੰਨ ਕੀਤਾ, ਨਿਰੰਕਾਰ ਤੈਨੂੰ ਪ੍ਰਸੰਨ ਕਰੇ। ਇਹ ਵਾਕ ਸੁਣਦਿਆਂ ਸਾਰ ਪਤਾ ਨਹੀਂ ਕੀ ਹੋਇਆ, ਕਿਸੇ ਰੰਗ ਵਿੱਚ ਇਹ ਪ੍ਰੇਮੀ ਚਰਨਾਂ ਕਮਲਾਂ ਤੇ ਢਹਿ ਪਿਆ। ਅੱਗੇ ਹੀ ਪੂਰਨ ਸਨ, ਹੁਣ ਤੇ ਅਪਰਾਪਾਰ ਵਿੱਚ ਇੱਕ ਗੋਤਾ ਲੱਗ ਗਿਆ, ਕਪਾਟ ਖੁੱਲ ਗਿਆ। ਜਿਸ ਅਵਸਥਾ ਦਾ ਵਰਣਨ ਨਹੀਂ ਕੀਤਾ ਜਾਂਦਾ।